ਹਰਕ ਸੋਗ ਤੇ ਰਹੇ ਨਿਰਾਰਾ, ਸ੍ਰੀ ਉਪਰ ਆਪ ਗੁਰੂ ਰਖਵਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਗੁਰਮੁਖ ਪਿਆਰੇ ਹਰਕ ਸੋਗ ਤੇ, ਖੁਸ਼ੀ ਤੇ ਗਮੀ ਦੋਨਾਂ ਹਾਲਤਾਂ ਵਿਚ ਹਮੇਸ਼ਾ ਲਈ ਨਿਰਲੇਪ ਰਹਿੰਦੇ ਨੇ। ਆਏ ਹਰਖ ਨਾ ਗਏ ਸੋਗ, ਮਨੁੱਖ ਦਾ ਸੁਭਾਵ ਹੈ ਜਦੋਂ ਕੁਛ ਮਿਲ ਜਾਂਦਾ ਉਸ ਵੇਲੇ ਖੁਸ਼ ਹੋ ਜਾਂਦਾ, ਜਦੋਂ ਕੁਛ ਖੁਸ ਜਾਂਦਾ ਗੁਆ ਜਾਂਦਾ ਤੇ ਫੇਰ ਰੋਣ ਲੱਗ ਜਾਂਦਾ। ਹਾਜ਼ੂਰ ਕਹਿੰਦੇ ਨੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ, ਉਹ ਖੁਸ਼ੀ ਤੇ ਗਮੀ ਦੋਨਾਂ ਹਾਲਤਾਂ ਵਿਚ ਨਿਰਲੇਪ ਰਹਿੰਦੇ ਹਨ। ਕਿਉਂ? ਸਿਰ ਉਪਰ ਆਪ ਗੁਰੂ ਰਖਵਾਰਾ, ਉਹਨਾਂ ਦੇ ਸਿਰ ਉਤੇ ਆਪ ਸਤਿਗੁਰੂ ਰਖਵਾਲਾ ਹੁੰਦਾ, ਭਾਵ ਉਹਨਾਂ ਦੇ ਸਿਰ ਉਤੇ ਗੁਰੂ ਦਾ ਹੱਥ ਹੁੰਦਾ। ਸਿਰ ਉਪਰ ਠੰਡਾ ਗੁਰਸੂਰਾ, ਨਾਨਕ ਤਾਂ ਕਿ ਕਾਰਜ ਪੂਰਾ, ਫਿਰ ਉਹਨਾਂ ਤੇ ਖੁਸ਼ੀ ਗਮੀ ਦੀਆਂ ਲਹਿਰਾਂ ਕੋਈ ਪ੍ਰਭਾਵ ਨਹੀਂ ਪਾ ਸਕਦੀਆਂ।
ਪਾਇਆ ਵੇੜ ਮਾਇਆ ਸਰਵ ਪੁਯੰਗਾ, ਹੋ ਮੈਂ ਪਚੇ ਦੀਪਕ ਦੇਗ ਪਤੰਗਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਦੇਖੋ, ਇਹ ਜਿਹੜੀ ਮਾਇਆ ਹੈ ਇਹ ਵੀ ਰੱਬ ਦੀ ਸ਼ਕਤੀ ਹੈ। ਇਹ ਜਿਹੜੀ ਮਾਇਆ ਹੈ, ਪੁਯੰਗਾ ਦਾ ਅਰਥ ਹੈ ਸਪਣੀ ਵਾਂਗੂ ਹੈ। ਮਾਇਆ ਹੋਈ ਨਾਗਨੀ, ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ। ਪਾਇਆ ਵੇੜ ਮਾਇਆ ਸਰਵ ਪੁਯੰਗਾ, ਇਸ ਮਾਇਆ ਰੂਪੀ ਸਪਣੀ ਨੇ ਵੀ ਸਾਰੇ ਸੰਸਾਰ ਨੂੰ, ਵੇੜ ਦਾ ਅਰਥ ਹੈ ਇਹਨੇ ਵਲੀਮਾ ਪਾਇਆ ਹੋਇਆ। ਜਿਵੇਂ ਉਹ ਸਪਣੀ ਕਿਸੇ ਨੂੰ, ਪਸ਼ੂ ਨੂੰ ਜਾਂ ਕਿਸੇ ਮਨੁੱਖ ਦੀਆਂ ਲੱਤਾਂ ਨੂੰ ਵਲੀਮਾ ਪਾ ਲਵੇ ਤੇ ਫਿਰ ਉਹ ਤੋਂ ਛੁੱਟਣਾ ਬਹੁਤ ਔਖਾ ਹੈ, ਇਸੇ ਤਰ੍ਹਾਂ ਪਾਇਆ ਵੇੜ ਮਾਇਆ ਸਰਵ ਪੁਯੰਗਾ, ਇਸ ਮਾਇਆ ਰੂਪੀ ਸਪਣੀ ਨੇ ਵੀ ਸਾਰਿਆਂ ਦੇ, ਸਾਰੇ ਜੀਵਾਂ ਦੇ ਪੈਰਾਂ ਨੂੰ ਇਹਨੇ, ਉਹ ਵੇੜ ਦਾ ਅਰਥ ਹੈ ਵਲੀਮਾ ਪਾਇਆ ਹੋਇਆ ਹੈ, ਘੇਰਾ ਪਾਇਆ ਹੋਇਆ ਹੈ। ਹਉਮੈ ਪਚੇ ਦੀਪਕ ਦੇਖ ਪਤੰਗਾ, ਇਹਨਾਂ ਜੀਵਾਂ ਦੀ ਹਾਲਤ ਇਹ ਬਣੀ ਹੋਈ ਹੈ ਹਉਮੈ ਦੇ ਕਾਰਨ, ਜਿਵੇਂ ਕੋਈ ਪਤੰਗਾ ਦੀਵੇ ਦੀ ਲਾਟ ਨੂੰ ਦੇਖ ਕੇ ਸੜ ਜਾਂਦਾ, ਇਸੇ ਤਰ੍ਹਾਂ ਜਿਹੜੇ ਸੰਸਾਰੀ ਜੀਵ ਨੇ ਮਾਇਆ ਦੀ ਲਾਟ ਨੂੰ ਦੇਖ ਕੇ, ਮਾਇਆ ਦੀ ਚਮਕ ਦਮਕ ਦੇਖ ਕੇ ਉਹ ਵੀ ਆਪਣੀ ਜਾਨ ਗੁਆ ਬੈਠਦੇ ਹਨ।
ਸਗਲ ਸਿਗਾਰ ਕਰੇ ਨਹੀਂ ਪਾਵੇ, ਜਾਂ ਹੋਈ ਕਿਰਪਾ ਤਾਂ ਗੁਰੂ ਮਿਲਾਵੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਮਨੁੱਖ ਚਾਹੇ ਕਿੰਨੇ ਵੀ ਸਾਧਨ ਕਰ ਲਵੇ, ਕਿੰਨੇ ਵੀ ਹਾਰ ਸ਼ਿੰਗਾਰ ਕਰ ਲਵੇ, ਪਰ ਇਹ ਪਰਮੇਸ਼ਰ ਨੂੰ ਨਹੀਂ ਪ੍ਰਾਪਤ ਕਰ ਸਕਦਾ। ਕਿਉਂ? ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ। ਗੁਰੂ ਹੀ ਦਰਗਾਹੀ ਵਿਚੋਲਾ ਹੈ। ਜੇ ਇਹ ਮਨੁੱਖ ਗੁਰੂ ਦੀ ਸ਼ਰਨ ਵਿੱਚ ਚਲਿਆ ਜਾਵੇ ਤੇ ਗੁਰੂ ਪ੍ਰਸੰਨ ਹੋ ਕੇ, ਗੁਰੂ ਮਿਹਰਬਾਨ ਹੋ ਕੇ, ਤੇ ਫੇਰ ਹੀ ਉਹ ਵਾਹਿਗੁਰੂ ਦੇ ਨਾਲ ਮਿਲਾਉਂਦਾ। ਇਸੇ ਲਈ ਸਾਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਚਾਹੀਦਾ, ਗੁਰੂ ਦੀ ਦੀਖਿਆ ਸਿੱਖਿਆ ਨੂੰ ਮੰਨਣਾ ਚਾਹੀਦਾ। ਕਿਉਂਕਿ ਜਿਵੇਂ ਕੋਈ ਇਸਤਰੀ ਸਾਰੇ ਹਾਰ ਸ਼ਿੰਗਾਰ ਕਰ ਲਵੇ ਪਰ ਉਹਨੂੰ ਪਤੀ ਨਹੀਂ ਮਿਲਦਾ, ਜਦੋਂ ਕੋਈ ਵਿਚੋਲਾ ਮਿਲ ਜਾਵੇ ਤੇ ਫਿਰ ਉਹਦਾ ਪਤੀ ਨਾਲ ਮਿਲਾਪ ਹੋ ਜਾਂਦਾ, ਇਸੇ ਤਰ੍ਹਾਂ ਮਨੁੱਖ ਬਿਨਾਂ ਗੁਰੂ ਤੋਂ ਜਿੰਨੇ ਮਰਜ਼ੀ ਸਾਧਨ ਕਰ ਲਵੇ, ਤੀਰਥ ਵਰਤ ਇਸ਼ਨਾਨ ਆਦਿਕ ਪੁੰਨ ਦਾਨ ਕਰ ਲਵੇ, ਪਰ ਇਹਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਹਾਂ, ਜਦੋਂ ਸਤਿਗੁਰੂ ਪ੍ਰਸੰਨ ਹੁੰਦੇ ਨੇ ਤੇ ਫਿਰ ਵਾਹਿਗੁਰੂ ਦੇ ਨਾਲ ਮਿਲਾ ਦਿੰਦੇ ਹਨ।
ਹੋ ਫਿਰ ਉਦਾਸੀ ਮੈਂ ਇੱਕ ਰਤਨ ਦਸਾਇਆ, ਨਿਰਮੋਲਕ ਹੀਰਾ ਮਿਲੈ ਨਾ ਉਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਸ੍ਰੀ ਰੂਪਕ ਅਲੰਕਾਰ ਵਿੱਚ ਉਪਦੇਸ਼ ਦਿੰਦੇ ਹਨ। ਹਉ ਫਿਰੋਂ ਉਦਾਸੀ, ਮੈਂ ਤੇ ਬੜੀ ਉਦਾਸ ਹੋਈ, ਗਮਗੀਰ ਹੋਈ ਫਿਰਦੀ ਸਾਂ। ਮੈਂ ਇੱਕ ਰਤਨ ਦਸਾਇਆ, ਮੈਂ ਇੱਕ ਰਤਨ ਬਾਰੇ ਪੁੱਛਿਆ। ਉਹ ਰਤਨ ਕੀ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਬਈ ਮੈਂ ਉਦਾਸ ਹੋਈ ਫਿਰਦੀ ਸਾਂ, ਮੈਂ ਉਸ ਰਤਨ ਬਾਰੇ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਪੁੱਛਿਆ ਵੀ ਉਹ ਵਾਹਿਗੁਰੂ ਪਰਮੇਸ਼ਰ, ਉਹ ਲਾਲ, ਉਹ ਹੀਰਾ ਕਿਵੇਂ ਮਿਲ ਸਕਦਾ ਹੈ? ਨਿਰਮੋਲਕ ਹੀਰਾ ਮਿਲੇ ਨਾ ਉਪਾਇਆ, ਕਿਉਂਕਿ ਉਹ ਜਿਹੜਾ ਪਰਮੇਸ਼ਰ ਹੀਰਾ ਉਹ ਬੜਾ ਹੀ ਨਿਰਮੋਲਕ ਹੈ। ਨਿਰਮੋਲਕ ਉਸ ਨੂੰ ਕਹਿੰਦੇ ਨੇ ਜਿਸ ਦੀ ਕੀਮਤ ਨਾ ਅਦਾ ਕੀਤੀ ਜਾ ਸਕੇ, ਭਾਵ ਇੰਨਾ ਕੀਮਤੀ, ਇੰਨਾ ਵਡਮੁੱਲਾ ਉਹ ਹੀਰਾ ਹੈ ਜਿਸ ਦੀ ਕੀਮਤ ਕੋਈ ਅਦਾ ਕਰ ਹੀ ਨਹੀਂ ਸਕਦਾ। ਨਿਰਮੋਲਕ ਹੀਰਾ ਮਿਲੇ ਨਾ ਉਪਾਇਆ, ਮੈਂ ਬਥੇਰੇ ਉਪਾਵ ਕੀਤੇ, ਬੜੇ ਯਤਨ ਕੀਤੇ, ਬੜੇ ਉਪਰਾਲੇ ਕੀਤੇ ਬਈ ਮੈਨੂੰ ਉਹ ਹੀਰਾ ਰੱਬ ਮਿਲ ਜਾਵੇ, ਪਰ ਉਹ ਨਿਰਮੋਲਕ ਹੀਰਾ ਵਾਹਿਗੁਰੂ ਪਰਮੇਸ਼ਰ ਮੈਨੂੰ ਮਿਲਿਆ ਹੀ ਨਹੀਂ।
ਹਰ ਕਾ ਮੰਦਰ ਤਿਸ ਮੈਂ ਲਾਲ, गुरु खोलिया पड़दा देख पई निहाल।
साहिब सतगुरु सचे पातशाह फरमाउंदे ने हर का मंदिर, ए जड़ा शरीर है वाहिगुरु दा मंदिर घर है। हर मंदिर एहो शरीर है, एदे विचो लाल प्यारा प्रभु अकाल पुरख वाहिगुरु वस रहा है। वसी रब इह आलिया जंगल क्या ढूंढे है, गुर खोलिया पड़दा जदों गुरु ने मोह माया दा भरम दा अग्ञान दा पर्दा खोल दिता। देख पई निहाल ते मैं उस हीरे नू उस रतन नू उस प्रभु नू वेख के निहाल हो गई गदगद हो गई।
जिन चाखिया तिस आया साध जो गूंगा मन मैं बिस्माद।
साहिब सतगुरु सचे पातशाह फरमाउंदे ने पाई जिसने उस वाहिगुरु परमेश्वर दे सिमरन दा ओदे दर्शना दा आनंद चखिया है ते उन्हां नूं उसदा स्वाद आया है, फिर उन्हां दी हालत इस तरह बन गई ज्यों गूंगा मन मह बिस्माद। जिवें कोई गूंगा आदमी उन्हूं कुछ खाण लई चंगी शह दे दिओ, कोई उसनूं मठियाई दे दिओ, फिर वह मन ही मन दे विच बहुत विस्माद हैरान हुंदा है, खुश हुंदा है। बोलते सकदा नहीं जिहड़ा गूंगा है, बोलते सकदा नहीं, पर जदों उसनूं कुछ खाण लई मिल जावे ते वह खुश जरूर हुंदा है। ज्यो गूंगा मनमह बिस्माद, जिवें गूंगा आदमी मन दे विच हैरान जरूर हुंदा है कोई चंगी वस्तु चंगी शह खा के, ते इसे तरह भी जिन्हां ने वाहिगुरु दे नाम रस नूं चखिया है ओहदे दर्शनां दा आनंद माणिया है ओही उसदे स्वाद नूं जाणदे हन।
आनंद रूप सब नदरी आया जन नानक हर गुण आख समाया।
धन गुरु अर्जन देव महाराज सचे पातशाह फरमाउंदे ने ओ अकाल पुरख वाहिगुरु आनंद स्वरूप है। आनंदो आनंद कणा मैं सो प्रभ डीठा राम। सानू सब थावां ते ओही वाहिगुरु परमेश्वर निगाह विच आया है, क्योंकि जिन्हां ते वाहिगुरु दी मेहर हो जांदी है फिर उन्हां नूं ऐसी देव दृष्टि प्राप्त हो जाती है, फिर वह जिस पासे भी देखते ने दोए दोए लोचन पेखा हों हर बिन और ना देखा। नैन रहे रंग लाई आ बेगल कहन ना जाई, उन्होंने सवाए अकाल पुरख तो होर कुछ दिसदा ही नहीं। सर्व जो तेरी पसर रही जय जय देखा तै नर हरी। आनंद रूप सब नदरी आया ते उन्हां नूं आनंद स्वरूप वाहिगुरु सब थावां ते निगाह विच आ गया। जन नानक हर गुण आख समाया। धन गुरु अर्जन देव महाराज सच्चे पातशाह फरमाउंदे ने भी मैं वाहिगुरु दे गुणा नूं आख के ते अखीर उस गुणा दे स्रोत गुणा दे खजाने गुणा दे मालक वाहिगुरु विच लीन हो गया हां।
बिलावल महला पंजवां सर्व कल्याण किए गुरुदेव सेवक अपनी लायो सेव।
धन गुरु अर्जन देव महाराज सच्चे पातशाह हुण अगे सतगुरु दी महिमा उचारण करदे हन। तरत पुनीत पई गुण गाए दुरत गया हर नाम ते आए रहाओ। साहिब सतगुरु सच्चे पातशाह फरमाउंदे ने बई ए जिहड़ी धरती है, इस धरती उते जिथे भी कोई मनुख बैठा है, जे हो भगती कर रहा है शुभ कर्म कर रहा है, वो धरती ते भी वाजू मंडल ते भी उहदा चंगा असर पैंदा। ते जे कोई किसे थान ते कोई माड़ा आदमी बैठा है, कोई चोर बैठा है, कोई होर यार बैठा है, जिथे वह बैठ के माड़े काम करदा है, उस चीज का भी असर उस धरती ते जरूर पैंदा, वाजू मंडल ते भी ओहदा असर पैंदा। हुण इस धरती नूं किवें पवित्र कीता जा सकदा है, इस वाजू मंडल नूं किवें शुद्ध कीता जा सकदा है, तां साहिब सतगुरु सच्चे पातशाह इस दा जवाब दिंदे हन। तरत पुनीत पई गुण गाए, भी उस वाहिगुरु दे गुण गा के धरती भी पवित्र हो गई, भाव जिथे कोई बैठ के रब्बी बाणी दा कीर्तन करदा है ओह धरती भी पवित्र हो जाती है, ओदा दूषित वातावरण खत्म हो जाता है। क्यों? दुरत गया हर नाम ते आए। दुरत का अर्थ है जेड़ा कोई पापा का बीमारियां का कोई माड़ा प्रभाव से वो सारा चलिया गया। किवें चलिया गया? हर नाम ते आए, वाहिगुरु के नाम नूं ध्यान करके। ਭਾਵ ਵਾਹਿਗੁਰੂ ਦੇ ਗੁਣ ਗਾ ਕੇ ਧਰਤੀ ਪਵਿੱਤਰ ਹੋ ਜਾਂਦੀ ਹੈ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਆ ਜਿੰਨੇ ਵੀ ਕੋਈ ਪਾਪ ਨੇ ਵਿਕਾਰ ਨੇ ਇਹਨਾਂ ਦਾ ਬੁਰਾ ਪ੍ਰਭਾਵ ਵੀ ਖਤਮ ਹੋ ਜਾਂਦਾ। ਇਸੇ ਲਈ ਕੀਰਤਨ ਤੇ ਸਿਮਰਨ ਦੀ ਮਹਿਮਾ ਅਪਰ ਅਪਾਰ ਹੈ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ,
ਸਰਬ ਕਲਿਆਣ ਕੀਏ ਗੁਰਦੇਵ, ਸੇਵਕ ਆਪਣੀ ਲਾਇਓ ਸੇਵ।
ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਦੇਵ ਪਿਤਾ ਜੀ ਨੇ ਸਾਡੇ ਤੇ ਮਹਾਨ ਬਖਸ਼ਿਸ਼ ਕੀਤੀ, ਸਰਬ ਕਲਿਆਣ ਕੀਏ, ਸਾਨੂੰ ਸਭ ਤਰ੍ਹਾਂ ਦੇ ਸੁਖ ਆਨੰਦ ਮੰਗਲ ਬਖਸ਼ਿਸ਼ ਕਰ ਦਿੱਤੇ ਹਨ। ਸੇਵਕ ਆਪਣੀ ਲਾਇਓ ਸੇਵ, ਮੈਨੂੰ ਆਪਣੇ ਸੇਵਕ ਨੂੰ ਆਪਣੀ ਸੇਵਾ ਦੇ ਵਿੱਚ ਲਾ ਲਏ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਵੀ ਗੁਰਸਿੱਖ ਮਾਈ ਭਾਈ ਨੂੰ ਆਪਣੀ ਸੇਵਾ ਵਿੱਚ ਲਾ ਲੈਂਦੇ ਨੇ ਤੇ ਉਹਨੂੰ ਸਮਝ ਲੈਣਾ ਚਾਹੀਦਾ ਹੈ ਵੀ ਹੁਣ ਉਹਨੂੰ ਗੁਰੂ ਦੀ ਕਿਰਪਾ ਦੁਆਰਾ ਸਾਰੇ ਸੁੱਖ ਆਨੰਦ ਪ੍ਰਾਪਤ ਹੋ ਗਏ, ਕਿਉਂਕਿ ਗੁਰੂ ਦੀ ਸੇਵਾ ਇੰਨੀ ਮਹਾਨ ਹੈ। ਵਿੱਚ ਦੁਨੀਆਂ ਸੇਵਕ ਮਾਈਐ ਤੋ ਦਰਗਹਿ ਬੈਸਣ ਪਾਈਐ, ਕਹੋ ਨਾਨਕ ਬਾਹਾਂ ਲੁੜਾਈਐ। ਗੁਰੂ ਦੀ ਸੇਵਾ ਕਰਕੇ ਤਨ ਦੀ ਵੀ ਸਫਲਤਾ ਹੁੰਦੀ ਹੈ, ਮਨ ਦੀਆਂ ਕਾਮਨਾ ਵੀ ਪੂਰਨ ਹੁੰਦੀਆਂ ਨੇ। ਪਰ ਜੇ ਕੋਈ ਨਿਸ਼ਕਾਮ ਸੇਵਾ ਕਰੇ, ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ, ਉਹਨੂੰ ਰੱਬ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਗੁਰਦੇਵ ਪਿਤਾ ਜੀ ਨੇ ਸਾਨੂੰ ਤਾਂ ਸਾਰੇ ਸੁੱਖ ਆਨੰਦ ਮੰਗਲ ਬਖਸ਼ਿਸ਼ ਕਰ ਦਿੱਤੇ ਹਨ ਤੇ ਆਪਣੇ ਸੇਵਕ ਨੂੰ ਆਪਣੀ ਸੇਵਾ ਦੇ ਵਿੱਚ ਲਾ ਲਿਆ ਹੈ।
ਬਿਗਨ ਨ ਲਾਗੈ ਜਪ ਅਲਖ ਅਪੇਵ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਅਲਖ ਜਿਹੜਾ ਬੁੱਧੀ ਕਰਕੇ ਨਹੀਂ ਲਿਖਿਆ ਜਾਂਦਾ ਤੇ ਅਪੇਵ ਜਿਸਦਾ ਕੋਈ ਭੇਤ ਨਹੀਂ ਜਾਣ ਸਕਦਾ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਐਸੀ ਹਸਤੀ ਹੈ, ਇੱਕ ਐਸਾ ਉਹ ਸਿਧਾਂਤ ਹੈ, ਇੱਕ ਐਸੀ ਸ਼ਕਤੀ ਹੈ ਜਿਹਦਾ ਭੇਤ ਲੱਭਣਾ ਬਹੁਤ ਹੀ ਔਖਾ ਹੈ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ, ਉਹ ਵਾਹਿਗੁਰੂ ਅਲਖ ਹੈ ਤੇ ਅਪੇਵ ਜਿਸਦਾ ਭੇਤ ਨਹੀਂ ਜਾਣਿਆ ਜਾਂਦਾ, ਬੇਗੰਨਾ ਅਲੱਗ ਹੈ। ਜਦੋਂ ਕੋਈ ਉਸ ਅਲਖ ਤੇ ਅਪੇਵ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਵਿਘਨ ਨਾ ਲੱਗੇ, ਉਹਨੂੰ ਕਿਸੇ ਕਿਸਮ ਦਾ ਵੀ ਕੋਈ ਵਿਘਨ ਨਹੀਂ ਲੱਗਦਾ। ਕਿੱਡੀ ਵੱਡੀ ਗੱਲ ਹੈ। ਅਸੀਂ ਦੁਨਿਆਵੀ ਦ੍ਰਿਸ਼ਟੀਕੋਣ ਤੋਂ ਵੀ ਕਈ ਵਾਰੀ ਕੋਈ ਕੰਮ ਕਾਰ ਕਰਦੇ ਹਾਂ ਤੇ ਕੋਈ ਨਾ ਕੋਈ ਵਿਘਨ ਪੈਂਦਾ। ਕਈ ਵਾਰੀ ਸਾਡੇ ਮਨ ਦੇ ਵਿੱਚ ਵਹਿਮ ਵੀ ਪੈ ਜਾਂਦੇ ਨੇ, ਬਈ ਪਤਾ ਨਹੀਂ ਕੁਛ ਸਾਡੇ ਤੇ ਕਿਸੇ ਨੇ ਕੁਛ ਕੋਈ ਜੰਤਰ ਮੰਤਰੀ ਹੀ ਨਾ ਕਰਵਾ ਦਿੱਤਾ ਹੋ। ਬਹੁਤੇ ਲੋਕ ਇਹਨਾਂ ਵਹਿਮਾਂ ਭਰਮਾਂ ਦੇ ਵਿੱਚ ਪਏ ਰਹਿੰਦੇ ਨੇ, ਪਰ ਹਜ਼ੂਰ ਕਹਿੰਦੇ ਨੇ ਗੁਰਸਿੱਖਾਂ ਨੂੰ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਹਾਂ, ਇਸ ਗੱਲ ਤੇ ਭਰੋਸਾ ਹੋਣਾ ਚਾਹੀਦਾ, ਜਿਸਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ, ਸਾਡਾ ਗੁਰੂ ਸਮਰੱਥ ਹੈ। ਤੁਸੀਂ ਆਪਣੇ ਗੁਰੂ ਦੇ ਚਰਨਾਂ ਦੀ ਓਟ ਲਓ, ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਦੋਂ ਤੁਸੀਂ ਸੱਚੇ ਦਿਲੋਂ ਅਰਦਾਸ ਕਰੋਗੇ ਤੇ ਗੁਰੂ ਮਹਾਰਾਜ ਤੁਹਾਡੀ ਅਰਦਾਸ ਜ਼ਰੂਰ ਸੁਣਦੇ ਨੇ। ਪਰ ਦੁੱਖ ਦੀ ਗੱਲ ਤਾਂ ਇਹ ਹੈ, ਸਾਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਬਈ ਸਾਡੀ ਅਰਦਾਸ ਸੁਣਦਾ ਹੋ ਰੱਬ। ਤੁਸੀਂ ਆਪਣੇ ਮਨ ਵਿੱਚ ਕਦੇ ਵੀ ਖਿਆਲ ਕਰਕੇ ਦੇਖੋ, ਸਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਬਈ ਸਾਡੀ ਵੀ ਅਰਦਾਸ ਰੱਬ ਸੁਣੇਗਾ। ਇਹਦਾ ਕੀ ਕਾਰਨ? ਇਹਦਾ ਕਾਰਨ ਇਹੀ ਹੈ, ਸਾਡੇ ਅੰਦਰ ਪਾਪ ਤੇ ਵਿਕਾਰ ਹਾਵੀ ਨੇ, ਸਾਡੇ ਵਿੱਚ ਇੰਨੀਆਂ ਗਲਤੀਆਂ ਨੇ, ਇੰਨੇ ਔਗਣ ਨੇ ਤੇ ਸਾਡਾ ਮਨ ਡਰਦਾ ਹੈ ਬਈ ਮੇਰੀ ਰੱਬ ਹੁਣ ਕਿਵੇਂ ਸੁਣੇਗਾ, ਮੇਰੇ ਵਿੱਚ ਤਾਂ ਇੰਨੇ ਅਪਰਾਧ ਨੇ, ਇੰਨੇ ਐਬ ਨੇ, ਇੰਨੇ ਔਗਣ ਨੇ, ਇਹੀ ਕਾਰਨ ਹੈ ਨਾ। ਪਰ ਜਦੋਂ ਅਸੀਂ ਇਹ ਵਿਸ਼ਵਾਸ ਕਰ ਲਈਏ ਬਈ ਉਹ ਅਕਾਲ ਪੁਰਖ ਵਾਹਿਗੁਰੂ ਤੇ ਅਜਾਮਲ ਦੀ ਵੀ ਸੁਣਦਾ, ਗਣਕਾ ਦੀ ਵੀ ਸੁਣ ਲੈਂਦਾ, ਹਾਥੀ ਦੀ ਵੀ ਉਸਨੇ ਪੁਕਾਰ ਸੁਣੀ, ਔਰ ਕੋਈ ਵੀ ਉਹਦੇ ਚਰਨਾਂ ਵਿੱਚ ਅਰਦਾਸ ਕਰੇ ਸੱਚੇ ਦਿਲੋਂ ਕਰੇ ਤੇ ਵਾਹਿਗੁਰੂ ਜ਼ਰੂਰ ਸੁਣਦਾ ਹੈ ਤੇ ਫਿਰ ਉਹ ਜ਼ਰੂਰ ਸੁਣੀ ਵੀ ਜਾਂਦੀ ਹੈ। ਪਰ ਸਾਨੂੰ ਵਿਸ਼ਵਾਸ ਤਾਂ ਹੋਵੇ ਨਾ, ਪਰ ਸਾਡੇ ਅੰਦਰ ਵਿਸ਼ਵਾਸ ਦੀ ਕਮੀ ਹੈ ਜਿਸ ਕਰਕੇ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਹਿਮ ਭਰਮ ਬਣੇ ਰਹਿੰਦੇ ਨੇ ਤੇ ਅਸੀਂ ਫਿਰ ਕਹਿੰਦੇ ਹਾਂ ਵੀ ਚਲੋ ਗੁਰਦੁਆਰੇ ਜਾ ਕੇ ਭਾਈ ਕੋਲੋਂ ਅਰਦਾਸ ਕਰਵਾਈਏ। ਕਿਉਂਕਿ ਭਾਈ ਉਹ ਜ਼ਿਆਦਾ ਰੱਬ ਦੇ ਨੇੜੇ ਹੈ, ਸ਼ਾਇਦ ਉਹਦੀ ਜ਼ਿਆਦਾ ਸੁਣੀ ਜਾਂਦੀ। ਇਹ ਭੁਲੇਖਾ ਵੀ ਸਾਡੇ ਸਾਰਿਆਂ ਦੇ ਮਨਾਂ ਵਿੱਚ ਹੀ ਹੈ। ਤੇ ਫਿਰ ਭਾਈਆਂ ਤੇ ਗੱਲ ਨਹੀਂ ਖੜਦੀ, ਫਿਰ ਜਿਹੜੇ ਕੋਈ ਹੋਰ ਕੋਈ ਸੰਤ ਬਾਬੇ ਕੋਈ ਮਹਾਤਮਾ ਲੋਕ ਹੁੰਦੇ ਨੇ ਕਈਆਂ ਦਾ, ਉਹਨਾਂ ਦੇ ਉੱਤੇ ਇਤਕਾਦ ਹੁੰਦਾ, ਕਹਿੰਦੇ ਚਲੋ ਆਪਾਂ ਵੀ ਆਪਣੇ ਬਾਬਿਆਂ ਤੋਂ ਅਰਦਾਸ ਕਰਵਾਈਏ। ਤੇ ਫਿਰ ਇਹ ਵੀ ਗੱਲ ਆਮ ਅਕਸਰ ਚੱਲਦੀ ਵੀ ਜਿਹੜੇ ਸੰਤ ਲੋਕ ਨੇ ਉਹ ਜ਼ਿਆਦਾ ਰੱਬ ਦੇ ਨੇੜੇ ਹੁੰਦੇ ਨੇ, ਪਰ ਇਹ ਸਾਨੂੰ ਭੁਲੇਖਾ ਹੀ ਆ। ਰੱਬ ਤਾਂ ਸਾਰਿਆਂ ਵਿੱਚ ਹੀ ਵੱਸਦਾ, ਇਹ ਸਾਡੀ ਸਾਰੀ ਮਨ ਦੀ ਗੱਲ ਹੈ। ਕੋਈ ਉਸਨੂੰ ਨੇੜੇ ਸਮਝੀ ਬੈਠਾ, ਕੋਈ ਦੂਰ ਸਮਝੀ ਬੈਠਾ, ਪਰ ਜੇ ਕੋਈ ਸੱਚੇ ਮਨ ਨਾਲ ਅਰਦਾਸ ਕਰੇ ਨਾ ਤੇ ਬਈ ਵਾਹਿਗੁਰੂ ਪਰਮੇਸ਼ਰ ਜ਼ਰੂਰ ਸੁਣਦਾ ਹੈ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਅਰਦਾਸ ਸੁਣਦਾ ਹੈ, ਬਿਘਨ ਨਾ ਲਾਗਿਆ ਜਪ ਅਲੱਖ ਅਪੇਵ। ਸਤਿਗੁਰੂ ਕਹਿੰਦੇ ਨੇ ਤੁਸੀਂ ਉਸ ਅਲੱਖ ਤੇ ਅਪੇਵ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪੋ, ਉਹਦੇ ਚਰਨਾਂ ਵਿੱਚ ਅਰਦਾਸ ਕਰੋ, ਫਿਰ ਕੋਈ ਕਿਸੇ ਕਿਸਮ ਦਾ ਬਿਘਨ ਨਹੀਂ ਲੱਗਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ ਬਿਘਨ ਨਾ ਕੋ ਲਾਗਤਾ ਗੌਰ ਪਹਿ ਅਰਦਾਸ। ਜੇ ਗੁਰੂ ਦੇ ਪਾਸ ਅਰਦਾਸ ਕਰਾਂਗੇ ਫਿਰ ਕੋਈ ਵਿਘਨ ਨਹੀਂ ਵਿਆਪ ਸਕਦਾ। ਵਿਘਨ ਉਦੋਂ ਵਿਆਪਦੇ ਨੇ ਜਦੋਂ ਵਾਹਿਗੁਰੂ ਦਾ ਸਿਮਰਨ ਤੇ ਗੁਰੂ ਸਾਨੂੰ ਭੁੱਲ ਜਾਂਦਾ, ਅਸੀਂ ਪੁੱਠੇ ਕੰਮਾਂ ਦੇ ਵਿੱਚ ਪੈ ਜਾਂਦੇ ਹਾਂ, ਫਿਰ ਵਿਘਨ ਜ਼ਰੂਰ ਪੈਂਦੇ ਨੇ। ਫਿਰ ਸਿੱਧੇ ਪਾਸੇ ਵੀ ਤੁਰੀਏ ਤਾਂ ਵੀ ਵਿਘਨ ਪੈਂਦੇ ਨੇ, ਪਰ ਜਦੋਂ ਗੁਰੂ ਦੀ ਓਟ ਹਮੇਸ਼ਾ ਲਈ ਰੱਖੀਏ ਤੇ ਫਿਰ ਕੋਈ ਕਿਸੇ ਕਿਸਮ ਦਾ ਵਿਘਨ ਨਹੀਂ ਲੱਗ ਸਕਦਾ।
ਤਰਤ ਪੁਨੀਤ ਭਈ ਗੁਣ ਗਾਏ, ਦੁਰਤ ਗਿਆਰ ਨਾਮ ਤੇ ਆਏ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੇ ਗੁਣ ਗਾ ਕੇ ਧਰਤੀ ਵੀ ਪਵਿੱਤਰ ਹੋ ਗਈ ਹੈ। ਹੁਣ ਕਈ ਲੋਕ ਕਹਿੰਦੇ ਨੇ ਕਈਆਂ ਦੇ ਘਰਾਂ ਦੇ ਵਿੱਚ ਇੰਨੀ ਬੇਚੈਨੀ ਇੰਨੀ ਪਰੇਸ਼ਾਨੀ ਹੁੰਦੀ ਹੈ, ਤੇ ਰਹਿਣ ਵਾਲੇ ਬੰਦੇ ਇਹ ਵੀ ਕਹਿੰਦੇ ਸੁਣੇ ਜਾਂਦੇ ਨੇ ਵੀ ਸਾਡਾ ਤਾਂ ਘਰ ਦਾ ਮਾਹੌਲ ਇਹੋ ਜਿਹਾ ਬਣਿਆ, ਸਾਡਾ ਤਾਂ ਘਰੇ ਰਹਿਣ ਨੂੰ ਦਿਲ ਨਹੀਂ ਕਰਦਾ, ਇਉਂ ਜੀ ਕਰਦਾ ਵੀ ਘਰੋਂ ਬਾਹਰ ਨਿਕਲ ਕੇ ਭੱਜ ਜਾਈਏ। ਬਹੁਤੇ ਲੋਕਾਂ ਦਾ ਇਹ ਹਾਲ ਹੈ। ਇਹ ਘਰ ਦਾ ਮਾਹੌਲ ਕਿਸ ਨੇ ਵਿਗਾੜਿਆ ਹੈ? ਕਿਸੇ ਪੁਰਸ਼ ਨੇ ਬੜੀ ਸੋਹਣੀ ਗੱਲ ਆਖੀ ਹੈ। ਉਹ ਕਹਿੰਦੇ ਇਸ ਵੇਲੇ ਹਰ ਮਨੁੱਖ ਸ਼ਾਂਤੀ ਦੀ ਭਾਲ ਦੇ ਵਿੱਚ ਹੈ, ਮੈਨੂੰ ਸ਼ਾਂਤੀ ਮਿਲੇ, ਪਰ ਕਦੀ ਇਹ ਵੀ ਸੋਚਿਆ ਵੀ ਇਹ ਅਸ਼ਾਂਤੀ ਕਿਵੇਂ ਸਾਡੇ ਘਰ ਦੇ ਵਿੱਚ ਪੈਦਾ ਹੁੰਦੀ ਹੈ? ਜਿੰਨਾ ਚਿਰ ਕਿਸੇ ਬਿਮਾਰੀ ਦੇ ਕਾਰਨ ਦਾ ਪਤਾ ਨਾ ਲੱਗੇ ਉਨਾ ਚਿਰ ਚਾਹੇ ਲੱਖ ਇਲਾਜ ਕਰਵਾਏ ਜਾਓ, ਉਹ ਆਰਾਮ ਨਹੀਂ ਆ ਸਕਦਾ। ਪਹਿਲਾਂ ਅਸ਼ਾਂਤੀ ਦੇ ਜਿਹੜੇ ਕਾਰਨ ਨੇ ਸਾਡੇ ਆਪਣੇ ਅੰਦਰ ਨੇ, ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਵੀ ਅਸ਼ਾਂਤੀ ਕਿਉਂ ਹੁੰਦੀ ਹੈ। ਜਦੋਂ ਅਸ਼ਾਂਤੀ ਦੇ ਕਾਰਨ ਲੱਭ ਜਾਣਗੇ, ਬਿਮਾਰੀ ਦੇ ਲੱਛਣਾਂ ਦਾ ਪਤਾ ਲੱਗ ਜਾਵੇਗਾ, ਫਿਰ ਉਹਦਾ ਇਲਾਜ ਵੀ ਸੰਭਵ ਹੈ। ਜੇ ਕਿਸੇ ਡਾਕਟਰ ਨੂੰ ਬਿਮਾਰੀ ਦਾ ਪਤਾ ਨਾ ਲੱਗੇ ਤੇ ਉਹਦਾ ਇਲਾਜ ਕੀ ਉਹ ਕਰੇਗਾ? ਕਈ ਵਾਰੀ ਤੇ ਐਸਾ ਵੀ ਹੁੰਦਾ ਹੈ, ਨੀਮ ਹਕੀਮ ਖਤਰਾ ਜਾਨ। ਇਸ ਲਈ ਪਹਿਲਾਂ ਆਪਣੀ ਅਸ਼ਾਂਤੀ ਦਾ ਕਾਰਨ ਲੱਭੋ, ਫਿਰ ਹੀ ਸ਼ਾਂਤੀ ਵੱਲ ਅੱਗੇ ਵਧਿਆ ਜਾ ਸਕਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਇਹ ਧਰਤੀ ਪਵਿੱਤਰ ਹੋ ਜਾਂਦੀ ਵਾਹਿਗੁਰੂ ਦੇ ਗੁਣ ਗਾ ਕੇ, ਤੇ ਦੁਰਤ ਗਿਆ ਹਰ ਨਾਮ ਤੇ ਆਏ। ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਸਿਮਰਨ ਕਰਕੇ ਹਰ ਕਿਸਮ ਦਾ ਦੁਰਤ ਦਾ ਅਰਥ ਹੈ ਜਿਹੜਾ ਪਾਪਾਂ ਦਾ, ਵਿਕਾਰਾਂ ਦਾ, ਇਹਦੇ ਨਾਲ ਹੀ ਜਿਹੜਾ ਕਈ ਭੂਤਾਂ ਪ੍ਰੇਤਾਂ ਦੇ ਵਹਿਮਾਂ ਦਾ ਚੱਕਰ ਹੈ, ਦੁਰਤ ਸ਼ਬਦ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਹੈ, ਪਾਪਾਂ ਦਾ ਵੀ ਵਿਕਾਰਾਂ ਦਾ ਵੀ ਤੇ ਭੂਤਾਂ ਪ੍ਰੇਤਾਂ ਦਾ ਵੀ, ਗ੍ਰਹਿ ਨਛੱਤਰਾਂ ਦੀ ਜਿਹੜੀ ਕੋਈ ਵਹਿਮ ਭਰਮ ਦੀ ਕਿਰਿਆ ਹੈ ਉਹ ਵੀ ਸਾਰੀ ਨਾਸ਼ ਹੋ ਜਾਂਦੀ ਆ। ਪਰ ਕੋਈ ਸਿਮਰਨ ਤਾਂ ਕਰੇ, ਅਸੀਂ ਸਿਮਰਨ ਕਰਦੇ ਨਹੀਂ, ਅਸੀਂ ਹੋਰ ਪਾਸੇ ਤੁਰੇ ਫਿਰਦੇ ਹਾਂ।
ਸਭਨੀ ਥਾਈ ਰਵਿਆ ਆਪ ਆ ਜੁਗਾ ਜਾ ਕਾਵੜ ਪ੍ਰਤਾਪ।
ਰਹਾਉ ਬਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਆਪ ਪਰਿਪੂਰਨ ਹੋ ਰਿਹਾ ਹੈ। ਆਦ ਜੁਗਾਦ ਜਾਕਾਵਟ ਪ੍ਰਤਾਪ, ਜਿਸਦਾ ਆਦ ਜੁਗਾਦ ਦਾ ਅਰਥ ਹੈ ਸਦਾ ਸਦਾ, ਜਦ ਤੋਂ ਸੰਸਾਰ ਬਣਿਆ ਜਦ ਤੱਕ ਰਹੇਗਾ। ਆਦ ਜੁਗਾਦ ਸਦਾ ਸਦਾ, ਜਿਸਦਾ ਬਹੁਤ ਵੱਡਾ ਪ੍ਰਤਾਪ ਸੰਸਾਰ ਦੇ ਵਿੱਚ ਫੈਲਿਆ ਹੋਇਆ ਹੈ ਤੇ ਹਮੇਸ਼ਾ ਲਈ ਕਾਇਮ ਰਹੇਗਾ, ਉਹ ਅਕਾਲ ਪੁਰਖ ਵਾਹਿਗੁਰੂ ਸਭ ਥਾਵਾਂ ਤੇ ਵਸ ਰਿਹਾ ਹੈ।
ਗੁਰ ਪ੍ਰਸਾਦ ਨਾ ਹੋਏ ਸੰਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਗੁਰੂ ਦੀ ਕਿਰਪਾ ਦੁਆਰਾ ਉਸ ਵਾਹਿਗੁਰੂ ਦੇ ਨਾਮ ਦੀ ਓਟ ਲੈ ਲਈ ਜਾਵੇ, ਫਿਰ ਕੋਈ ਕਿਸੇ ਕਿਸਮ ਦਾ ਸੰਤਾਪ, ਕੋਈ ਝੋਰਾ, ਕੋਈ ਆਦੀ ਵਿਆਦੀ ਉਪਾਧੀ ਤਾਪ ਕੋਈ ਨੇੜੇ ਆਉਂਦਾ ਹੀ ਨਹੀਂ ਹੈ।
ਗੁਰ ਕੇ ਚਰਨ ਲਗੇ ਮਨ ਮੀਠੇ, ਨਿਰਵਿਘਨ ਹੋਏ ਸਭ ਥਾਈ ਬੂਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਏ ਸਾਨੂੰ ਤੇ ਹੁਣ ਸਤਿਗੁਰੂ ਦੇ ਚਰਨ ਬਹੁਤ ਮਨ ਦੇ ਵਿੱਚ ਮਿੱਠੇ ਪਿਆਰੇ ਲੱਗੇ ਨੇ। ਗੁਰੂ ਦੇ ਚਰਨ ਕਿਹੜੇ ਨੇ? ਸਾਡਾ ਗੁਰੂ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਇਸ ਬਾਣੀ ਦੇ ਚਰਨ ਕਿਹੜੇ ਨੇ? ਹਿਰਦੈ ਚਰਨ ਸ਼ਬਦ ਸਤਿਗੁਰ ਕੋ। ਗੁਰਬਾਣੀ ਦੇ ਸ਼ਬਦ ਬਾਣੀ ਗੁਰੂ ਦੇ ਚਰਨ ਨੇ। ਗੁਰ ਕੇ ਚਰਨ ਲੱਗੇ ਮਨ ਮਿੱਠੇ, ਸਾਨੂੰ ਗੁਰੂ ਦੇ ਚਰਨ, ਗੁਰਬਾਣੀ ਦੇ ਸ਼ਬਦ ਸਾਡੇ ਮਨ ਵਿੱਚ ਬਹੁਤ ਮਿੱਠੇ ਪਿਆਰੇ ਲੱਗੇ ਨੇ। ਨਿਰਵਿਘਨ ਹੋਏ ਸਭ ਥਾਈ ਬੂਠੇ। ਜਦੋਂ ਦਾ ਬਾਣੀ ਨਾਲ ਪਿਆਰ ਹੋਇਆ ਹੈ ਤੇ ਅਸੀਂ ਨਿਰਵਿਘਨ ਹੋ ਕੇ ਸਾਰੀਆਂ ਰੁਕਾਵਟਾਂ, ਬੰਦਸ਼ਾਂ, ਵਿਘਨਾਂ ਤੋਂ ਰਹਿਤ ਹੋ ਕੇ ਅਸੀਂ ਸਭ ਥਾਵਾਂ ਤੇ ਬੜੇ ਆਨੰਦ ਨਾਲ, ਸੁਖ ਨਾਲ ਵਸੇ ਹਾਂ।
ਸਭ ਸੁਖ ਪਾਏ ਸਤਿਗੁਰ ਤੂਠੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਸਤਿਗੁਰੂ ਪ੍ਰਸੰਨ ਹੋਏ ਤੇ ਫਿਰ ਉਸ ਦੁਆਰਾ ਸਾਰੇ ਸੁਖ ਅਸਾਂ ਪ੍ਰਾਪਤ ਕਰ ਲਏ।
ਪਾਰ ਬ੍ਰਹਮ ਪ੍ਰਭੇ ਰਖਵਾਲੇ, ਜਿੱਥੇ ਕਿੱਥੇ ਦਿਸੈ ਨਾਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸਾਡੇ ਤਾਂ ਹੁਣ ਉਹ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਪਰੇ ਬ੍ਰਹਮ, ਵਿਆਪਕ ਸਰੂਪ ਜੋ ਵਾਹਿਗੁਰੂ ਜੀ ਹਨ, ਉਹ ਸਾਡੇ ਰਖਵਾਲੇ ਹੋਏ ਨੇ। ਜਿੱਥੇ ਕਿੱਥੇ ਦਿਸੈ ਨਾਲੇ, ਉਹ ਜਿੱਥੇ ਕਿੱਥੇ ਅਸੀਂ ਜਾਣੇ ਹਾਂ ਉੱਥੇ ਸਾਨੂੰ ਨਾਲ ਹੀ ਦਿਸਦੇ ਨੇ, ਕਿਉਂਕਿ ਜਿਨ੍ਹਾਂ ਨੂੰ ਇੱਕ ਵਾਰੀ ਵਾਹਿਗੁਰੂ ਪਰਮੇਸ਼ਰ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦਾ ਅਨੁਭਵ ਜਾਗ ਪੈਂਦਾ ਹੈ, ਫਿਰ ਜਿੱਥੇ ਵੀ ਜਾਈਏ ਉਹ ਹਮੇਸ਼ਾ ਵਾਹਿਗੁਰੂ ਨਾਲ ਹੀ ਦਿਸਦਾ ਹੈ।
ਨਾਨਕ ਦਾਸ ਖਸਮ ਪ੍ਰਤਪਾਲੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਵਾਹਿਗੁਰੂ ਪਰਮੇਸ਼ਰ ਆਪਣੇ ਦਾਸਾਂ ਦੀ ਆਪ ਪਾਲਣਾ ਵੀ ਕਰਦਾ। ਜਿੱਥੇ ਕਿੱਥੇ ਉਹ ਵਾਹਿਗੁਰੂ ਆਪਣੇ ਸੇਵਕਾਂ ਦਾ ਰਖਵਾਲਾ ਹੁੰਦਾ ਉੱਥੇ ਉਹ ਵਾਹਿਗੁਰੂ ਆਪਣੇ ਦਾਸਾਂ ਦੀ ਪਾਲਣਾ ਵੀ ਕਰਦਾ ਹੈ।
ਬਿਲਾਵਲ ਮਹੱਲਾ ਪੰਜਵਾਂ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ, ਅਗਨਤ ਗੁਣ ਠਾਕੁਰ ਪ੍ਰਭ ਤੇਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ। ਦਇਆ ਕਰੋ ਬਸੋ ਮਨ ਆਏ, ਮੋਹੇ ਨਿਰਗੁਣ ਲੀਜੈ ਲੜ ਲਏ ਰਹਾਓ। ਇਹ ਹੈ ਬੇਨਤੀ ਹਰ ਗੁਰਸਿੱਖ ਮਾਈ ਭਾਈ ਨੂੰ, ਇਹ ਬੇਨਤੀ ਹਰ ਰੋਜ਼ ਕਰਨੀ ਵੀ ਚਾਹੀਦੀ ਹੈ। ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਤੇ ਦਇਆ ਕਰੋ, ਮਿਹਰ ਕਰੋ, ਬਸੋ ਮਨ ਆਏ। ਮਹਾਰਾਜ ਤੁਸੀਂ ਆ ਕੇ ਮੇਰੇ ਮਨ ਦੇ ਵਿੱਚ ਵਸ ਜਾਓ। ਕਦੇ ਅਸੀਂ ਅਰਦਾਸ ਕੀਤੀ ਆਪਣੇ ਮਨ ਵਿੱਚ? ਸੋਚੋ ਵੀ ਹੇ ਵਾਹਿਗੁਰੂ ਸਾਡੇ ਤੇ ਮਿਹਰ ਕਰੋ, ਤੁਸੀਂ ਸਾਡੇ ਮਨ ਵਿੱਚ ਆ ਕੇ ਵਸ ਜਾਓ। ਇਹ ਅਰਦਾਸ ਕਰਨੀ ਚਾਹੀਦੀ ਹਰ ਗੁਰਸਿੱਖ ਮਾਈ ਭਾਈ ਨੂੰ। ਮੋਹੇ ਨਿਰਗੁਣ ਲੀਜਾ ਲੜ ਲਾਏ। ਹੇ ਵਾਹਿਗੁਰੂ ਜੀ, ਮੈਂ ਤੇ ਨਿਰਗੁਣ ਯਾਰਾ ਹਾਂ, ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਈ ਹੋਈ, ਮੈਨੂੰ ਆਪਣੇ ਲੜ ਲਾ ਲੋ। ਇਹ ਅਰਦਾਸ ਹਰ ਗੁਰਸਿੱਖ ਮਾਈ ਭਾਈ ਨੂੰ ਕਰਨੀ ਚਾਹੀਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਵਾਹਿਗੁਰੂ ਦੀ ਸਿਫਤ ਸਲਾਵੀ ਨਾਲ ਕਰਦੇ ਨੇ, ਕਿਉਂਕਿ ਜਿਸ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਤੇ ਉਹਦੀ ਨਾਲ ਵਡਿਆਈ ਵੀ ਕਰਨੀ ਚਾਹੀਦੀ ਹੈ। ਉਹ ਕਿਵੇਂ ਵਡਿਆਈ ਕਰਨੀ ਹੈ? ਸਤਿਗੁਰੂ ਫਰਮਾਉਂਦੇ ਨੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਐ ਮੇਰੇ ਵਾਹਿਗੁਰੂ ਜੀ, ਐ ਮੇਰੇ ਪਿਆਰੇ ਪ੍ਰਭੂ ਜੀ, ਤੁਸੀਂ ਸਾਰੇ ਸੁਖਾਂ ਦੇ ਨਿਧਾਨ, ਸੁਖਾਂ ਦੇ ਖਜ਼ਾਨੇ ਹੋ। ਅਗੰਤ ਗੁਣ ਠਾਕੁਰ ਪ੍ਰਭ ਤੇਰੇ। ਹੇ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਜੀ, ਤੁਹਾਡੇ ਗੁਣ ਅਗੰਤ, ਅਣਗਿਣਤ ਨੇ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਸਤਿਗੁਰੂ ਦੇ ਬਚਨ ਨੇ, ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਾਰਨ ਨਾ ਸਕਾਂ, ਤੂੰ ਠਾਕੁਰ ਊਚ ਭਗਵਾਨਾ। ਵਾਹਿਗੁਰੂ ਦੇ ਗੁਣ ਇੰਨੇ ਮਹਾਨ ਨੇ, ਉਹਨਾਂ ਦੀ ਕੋਈ ਗਿਣਤੀ ਕਰ ਹੀ ਨਹੀਂ ਸਕਦਾ। ਇਸ ਲਈ ਸਤਿਗੁਰੂ ਕਹਿੰਦੇ ਨੇ ਇਸ ਢੰਗ ਦੇ ਨਾਲ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਵੀ ਕਰੋ, ਨਾਲ ਉਹਦੀ ਸਿਫਤ ਸਲਾਹ ਵੀ ਕਰੋ।
ਮੋਹੇ ਅਨਾਥ ਤੁਮਰੀ ਸਰਣ ਆਈ, ਕਰ ਕਿਰਪਾ ਹਰ ਚਰਨ ਤੇ ਆਈ।
ਹੇ ਵਾਹਿਗੁਰੂ ਜੀ, ਮੈਂ ਤੇ ਅਨਾਥ ਯਤੀਮ ਹਾਂ, ਲਾਵਾਰਸ ਹਾਂ, ਬੇਸਹਾਰਾ ਹਾਂ, ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ। ਕਰ ਕਿਰਪਾ ਹਰ ਚਰਨ ਤੇ ਆਈ ਹੈ ਵਾਹਿਗੁਰੂ ਤੁਸੀਂ ਕਿਰਪਾ ਕਰੋ ਮੈਂ ਆਪ ਜੀ ਦੇ ਚਰਨਾਂ ਨੂੰ ਧਿਆਵਾਂ। ਚਰਨ ਤੋਂ ਮੁਰਾਦ ਹੈ ਨਾਮ ਦੀ ਚਿਤ ਚਰਨ ਨਾਮ। ਹੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰੋ ਤੇ ਮੈਂ ਆਪ ਜੀ ਦੇ ਨਾਮ ਨੂੰ ਧਿਆਉਂਦਾ ਰਵਾਂ।
ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਏ ਰਹਾਓ।
ਹੇ ਵਾਹਿਗੁਰੂ ਜੀ ਮੇਰੇ ਤੇ ਦਇਆ ਕਰੋ, ਮੇਰੇ ਤੇ ਮਿਹਰ ਕਰੋ, ਮੇਰੇ ਤੇ ਰਹਿਮ ਕਰੋ। ਤੁਸੀਂ ਮੇਰੇ ਮਨ ਵਿੱਚ ਆ ਕੇ ਵਸ ਜਾਓ, ਮੋਹਿ ਨਿਰਗੁਣ ਲੀਜੈ ਲੜ ਲਾਏ ਤੇ ਮੈਂ ਤੇ ਨਿਰਗੁਣ ਯਾਰਾ ਹਾਂ, ਮੇਰੇ ਵਿੱਚ ਕੋਈ ਗੁਣ ਨਹੀਂ ਤੇ ਤੁਸੀਂ ਕਿਰਪਾ ਕਰੋ ਮੈਨੂੰ ਆਪਣੇ ਲੜ ਲਾ ਲੋ, ਭਾਵ ਆਪਣੇ ਨਾਮ ਨਾਲ ਆਪਣੀ ਸ਼ਰਨ ਨਾਲ ਜੋੜ ਲਵੋ।
ਪ੍ਰਭ ਚਿਤ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਈ ਜਮ ਪੀੜ।
ਰਹਾਓ ਬਸਰਾਮ ਦੇ ਕੀ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਭ ਚਿਤ ਆਵੈ, ਜਦੋਂ ਵਾਹਿਗੁਰੂ ਪਰਮੇਸ਼ਰ ਕਿਸੇ ਨੂੰ ਚੇਤੀ ਆਉਂਦਾ ਹੈ ਤਾਂ ਕੈਸੀ ਭੀੜ, ਫਿਰ ਉਹਦੇ ਉੱਤੇ ਦੱਸੋ ਫਿਰ ਭੀੜ ਮੁਸੀਬਤ ਕੋਈ ਕਿਸ ਤਰ੍ਹਾਂ ਆ ਸਕਦੀ ਹੈ, ਨਹੀਂ ਆ ਸਕਦੀ। ਜਿਸ ਨੂੰ ਵਾਹਿਗੁਰੂ ਚੇਤੀ ਆਉਂਦਾ ਉਹਦੇ ਉੱਤੇ ਕੋਈ ਜਹਿਮਤ, ਕੋਈ ਬਲਾ, ਕੋਈ ਮੁਸੀਬਤ ਨਹੀਂ ਨੇੜੇ ਆ ਸਕਦੀ। ਹਰ ਸੇਵਕ ਨਾਹੀ ਜਮ ਪੀੜ, ਕਿਉਂਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਵਾਹਿਗੁਰੂ ਦੇ ਸੇਵਕ ਬਣ ਜਾਂਦੇ ਨੇ ਉਹਨਾਂ ਦੇ ਨੇੜੇ ਤਾਂ ਜਮਾਂ ਦੀ ਪੀੜਾ ਵੀ ਨਹੀਂ ਆ ਸਕਦੀ। ਹੋਰ ਮੁਸੀਬਤ ਤਾਂ ਉਹਨਾਂ ਦੇ ਨੇੜੇ ਆਉਣੀ ਹੀ ਕੀ ਹੈ, ਉਹਨਾਂ ਦੇ ਨੇੜੇ ਜਮਾਂ ਦੀ ਪੀੜਾ ਵੀ ਨਹੀਂ ਟੁੱਕ ਸਕਦੀ।
ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਉਹਨਾਂ ਦੇ ਸਾਰੇ ਦੁੱਖ ਨਾਸ ਹੋ ਗਏ ਨੇ। ਜਾ ਕੈ ਸੰਗ ਸਦਾ ਪ੍ਰਭ ਬਸੈ, ਬਈ ਜਿਹਦੇ ਨਾਲ ਹਮੇਸ਼ਾ ਲਈ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੋਵੇ, ਦੱਸੋ ਫਿਰ ਉਸਦੇ ਨੇੜੇ ਕੋਈ ਪੀੜ, ਕੋਈ ਮੁਸੀਬਤ, ਕੋਈ ਆਪਦਾ ਕਿਵੇਂ ਆ ਸਕਦੀ ਹੈ। ਉਹਦੇ ਨੇੜੇ ਤਾਂ ਜਮਾਂ ਦੀ ਪੀੜ ਵੀ ਨਹੀਂ ਆ ਸਕਦੀ।
ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵੇ ਤਨ ਛਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਵਾਹਿਗੁਰੂ ਦਾ ਨਾਮ ਹੀ ਉਹਨਾਂ ਦੇ ਮਨ ਤੇ ਤਨ ਦੇ ਵਿੱਚ ਇੱਕ ਆਸਰਾ ਹੁੰਦਾ। ਬਿਸਰਤ ਨਾਮ ਹੋਵੋ ਤਨ ਛਾਰ, ਉਹਨਾਂ ਦਾ ਨਾਮ ਦੇ ਨਾਲ ਇੰਨਾ ਪਿਆਰ ਹੁੰਦਾ ਹੈ ਤੇ ਨਾਮ ਦੇ ਰਸੀਏ ਮਹਾਂਪੁਰਖ ਇਹ ਸਮਝਦੇ ਨੇ ਬਿਸਰਤ ਨਾਮ ਹੋਵੋ ਤਨ ਛਾਰ, ਬਈ ਵਾਹਿਗੁਰੂ ਦਾ ਨਾਮ ਭੁੱਲਣ ਕਰਕੇ ਇਹ ਤਨ ਸਰੀਰ ਛਾਰ ਇਹ ਖਾਕ ਦੀ ਢੇਰੀ ਬਣ ਜਾਂਦਾ, ਸਵਾਹ ਹੋ ਜਾਂਦਾ ਹੈ। ਇਸ ਲਈ ਨਾਮ ਜਪ ਕੇ ਹੀ ਇਹਦੀ ਸਫਲਤਾ ਹੋ ਸਕਦੀ ਹੈ।
ਪ੍ਰਭ ਚਿਤੇ ਆਏ ਪੂਰਨ ਸਭ ਕਾਜ ਹਰ ਬਿਸਰਤ ਸਭ ਕਾ ਮੋਹਤਾਜ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪ੍ਰਭ ਚਿਤਾਏ ਪੂਰਨ ਸਭ ਕਾਜ, ਜਦੋਂ ਵਾਹਿਗੁਰੂ ਚੇਤੇ ਆਉਂਦਾ ਹੈ ਫਿਰ ਸਾਰੇ ਕੰਮ ਸੰਪੂਰਨ ਹੋ ਜਾਂਦੇ ਨੇ। ਭਾਵ ਵਾਹਿਗੁਰੂ ਦੇ ਸਿਮਰਨ ਦੁਆਰਾ ਜਿਹੜੇ ਸਾਡੇ ਸੰਸਾਰਕ ਕਾਰਜ ਵੀ ਨੇ ਉਹਨਾਂ ਦੀ ਵੀ ਸਫਲਤਾ ਹੁੰਦੀ ਹੈ। ਜੇ ਕੋਈ ਪਰਮਾਰਥਕ ਕਾਰਜ ਨੇ ਉਹਨਾਂ ਦੇ ਵਿੱਚ ਵੀ ਸਫਲਤਾ ਹੁੰਦੀ ਹੈ। ਵਾਹਿਗੁਰੂ ਦੇ ਸਿਮਰਨ ਦੁਆਰਾ ਆਪਣੇ ਆਪ ਹੀ ਸਾਰੇ ਸਬੱਬ ਜੁੜਦੇ ਜਾਂਦੇ ਹਨ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਚੇਤੇ ਆਉਣ ਦੇ ਨਾਲ ਸਾਡੇ ਸਾਰੇ ਕੰਮ ਵੀ ਸੰਪੂਰਨ ਹੋ ਗਏ।
ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ।
ਹਰ ਬਿਸਰਤ ਸਭ ਕਾ ਮੋਹਤਾਜ, ਇਸ ਪੰਕਤੀ ਦਾ ਅਰਥ ਹਾਲੇ ਹੋਣਾ ਹੈ। ਹਰ ਬਿਸਰਤ ਸਭ ਕਾ ਮੋਹਤਾਜ, ਭਾਈ ਜਿਹਨੂੰ ਵਾਹਿਗੁਰੂ ਪਰਮੇਸ਼ਰ ਭੁੱਲ ਜਾਂਦਾ ਉਹ ਫਿਰ ਸਭ ਦਾ ਹੀ ਮੋਹਤਾਜ ਹੋ ਜਾਂਦਾ, ਉਹ ਸਾਰਿਆਂ ਦਾ ਗੁਲਾਮ ਬਣ ਜਾਂਦਾ, ਉਹਨੂੰ ਸਭ ਦੇ ਅੱਗੇ ਮਿੰਨਤਾਂ ਤਰਲੇ ਕਰਨੇ ਪੈਂਦੇ ਨੇ। ਇਹ ਹੁਣ ਸਾਡੀ ਮਰਜ਼ੀ ਵੀ ਆਪਾਂ ਇੱਕ ਵਾਹਿਗੁਰੂ ਦੇ ਚਰਨਾਂ ਦੀ ਓਟ ਲੈਣੀ ਹੈ ਤੇ ਜਾਂ ਦਰ ਦਰ ਭਟਕਦੇ ਫਿਰਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਨੇ, ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਸ ਮਨੁੱਖ ਦਾ ਸੁਭਾਵ ਐਸਾ ਬਣਿਆ ਹੋਇਆ ਹੈ ਸੱਚੇ ਸਤਿਗੁਰੂ ਨੂੰ ਛੱਡ ਕੇ, ਇਹ ਅੱਗੇ ਬੰਦਿਆਂ ਦਾ ਬੰਦਾ, ਬੰਦਿਆਂ ਦਾ ਗੁਲਾਮ ਬਣਿਆ ਫਿਰਦਾ। ਅਸੀਂ ਬੰਦਿਆਂ ਦੇ ਮੂਹਰੇ ਲੇਲੜੀਆਂ ਕੱਢਦੇ ਹਾਂ, ਨਾ ਕਿ ਵਾਹਿਗੁਰੂ ਦੀ ਓਟ ਲੈਂਦੇ ਹਾਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜੇ ਵਾਹਿਗੁਰੂ ਚੇਤੇ ਆਵੇ ਸਾਰੇ ਕੰਮ ਸੰਪੂਰਨ ਹੋ ਜਾਂਦੇ ਨੇ, ਤੇ ਜੇ ਵਾਹਿਗੁਰੂ ਭੁੱਲ ਜਾਵੇ ਫਿਰ ਸਾਨੂੰ ਸਾਰਿਆਂ ਦੇ ਮੁਹਤਾਜ ਹੋਣਾ ਪੈਂਦਾ, ਹਰ ਦੀ ਖੁਸ਼ਾਮਦ ਤੇ ਹਰ ਦੀ ਮਿਹਨਤ ਕਰਨੀ ਪੈਂਦੀ ਹੈ।
ਚਰਨ ਕਮਲ ਸੰਗ ਲਾਗੀ ਪ੍ਰੀਤ ਬਿਸਰ ਗਈ ਸਭ ਦੁਰਮਤ ਰੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੀ ਤੇ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤੀ ਲੱਗ ਗਈ ਹੈ, ਬਿਸਰ ਗਈ ਸਭ ਦੁਰਮਤ ਰੀਤ। ਜਿਹੜੀ ਖੋਟੀ ਮਾਦੀ ਰੀਤ ਮਰਜ਼ਾਦਾ ਸੀ, ਖੋਟੀ ਮਾਦੀ ਉਲਟੀ ਰੀਤ ਸੀ ਉਹ ਸਾਰੀ ਹੁਣ ਸਾਨੂੰ ਭੁੱਲ ਗਈ ਹੈ।
ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਕਰ ਸਦਾ ਆਨੰਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨ ਤਨ ਅੰਤਰ ਹਰ ਹਰ ਮੰਤ, ਹੁਣ ਸਾਡੇ ਮਨ ਤੇ ਤਨ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਮੰਤਰ ਵਸ ਗਿਆ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹੋਮੇ ਕੋਈ। ਸਾਡੇ ਮਨ ਤੇ ਤਨ ਅੰਦਰ ਵੀ ਉਸ ਵਾਹਿਗੁਰੂ ਦਾ ਨਾਮ ਰੂਪੀ ਮੰਤਰ ਵਸ ਗਿਆ ਹੈ। ਨਾਨਕ ਭਗਤਨ ਕਹਿ ਕਰ ਸਦਾ ਆਨੰਦ। ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ, ਫਿਰ ਉਹਨਾਂ ਭਗਤਾਂ ਦੇ ਘਰ ਹਿਰਦੇ ਵਿੱਚ ਸਦਾ ਆਨੰਦ, ਹਮੇਸ਼ਾ ਲਈ ਆਤਮਕ ਆਨੰਦ ਪ੍ਰਗਟ ਹੋ ਜਾਂਦਾ ਹੈ। ਉਹਨਾਂ ਭਗਤਾਂ ਦੇ ਘਰ ਦੇ ਵਿੱਚ ਹਮੇਸ਼ਾ ਲਈ ਖੁਸ਼ੀਆਂ ਤੇ ਖੇੜਾ ਤੇ ਆਨੰਦ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ, ਜਿਨ੍ਹਾਂ ਨੂੰ ਆਪਾਂ ਬੜੇ ਪਿਆਰ ਤੇ ਸ਼ਰਧਾ ਭਾਵਨਾ ਨਾਲ ਸੁਣਿਆ ਹੈ, ਤੇ ਜੇ ਆਪਾਂ ਇਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਈਏ ਤਾਂ ਸਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਮਨ ਤਨ ਅੰਤਰ ਹਰ ਹਰ ਮੰਤ ਨਾਨਕ ਭਗਤਨ ਕਹਿ ਕਰ ਸਦਾ ਆਨੰਦ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।